ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਆਸਟ੍ਰੇਲੀਆ ਅੱਜ 80% ਟੀਕਾਕਰਨ ਤੱਕ ਪਹੁੰਚ ਜਾਵੇਗਾ ਤੇ ਪੱਛਮੀ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਹੈ ਕਿ ਇਸ ਦੀ ਸਰਹੱਦ 2022 ਤੱਕ ਬੰਦ ਰਹੇਗੀ। ਬ੍ਰਿਟਨੀ ਹਿਗਿੰਸ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਮੁਕੱਦਮੇ ਦਾ ਸਾਹਮਣਾ ਕਰੇਗਾ। ਅਤੇ ਖੇਡਾਂ ਵਿੱਚ ਟੌਮ ਰੌਜਿਕ ਸੱਟ ਕਾਰਨ ਸੌਕਰੂਜ਼ ਦੇ 2 ਵਿਸ਼ਵ ਕੱਪ ਕੁਆਲੀਫਾਈਂਗ ਮੈਚ ਨਹੀਂ ਖੇਡ ਪਾਵੇਗਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਕੋਵਿਡ-19 ਦੇ ਕੇਸ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਭਵਿੱਖਬਾਣੀ ਤੋਂ ਪਹਿਲਾਂ ਰਾਜ ਅਤੇ ਖੇਤਰੀ ਸਿਹਤ ਪ੍ਰਣਾਲੀਆਂ ਦੇ ਫੰਡਾਂ ਨੂੰ ਵਧਾਉਣ ਲਈ ਸਹਿਮਤ ਹੋ ਗਈ ਹੈ। ਮਿਨੀਮਮ ਹਸਪੀਟਲ ਫੰਡਿੰਗ ਗਾਰੰਟੀ ਅਗਲੇ ਸਾਲ 30 ਜੂਨ ਤੱਕ ਵਧਾ ਦਿੱਤੀ ਜਾਵੇਗੀ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਇਹ ਵਿਸਥਾਰ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਕੋਵਿਡ ਅਜੇ ਵੀ ਦੇਸ਼ ਭਰ ਦੀਆਂ ਸਿਹਤ ਪ੍ਰਣਾਲੀਆਂ 'ਤੇ ਪ੍ਰਭਾਵ ਪਾ ਰਿਹਾ ਹੈ, ਖਾਸ ਕਰਕੇ ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਵਿੱਚ ਜੋ ਅਜੇ ਵੀ ਪ੍ਰਕੋਪ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਵੈਸਟਰਨ ਆਸਟ੍ਰੇਲੀਆ ਵਿੱਚ ਜਦੋਂ 90% ਟੀਕਾਕਰਨ ਹੋ ਜਾਵੇਗਾ ਤਾਂ ਰਾਜ ਬਾਕੀ ਦੇਸ਼ ਲਈ ਖੁੱਲ੍ਹੇਗਾ। WA ਦੇ ਪ੍ਰੀਮੀਅਰ ਮਾਰਕ ਮੈਗੋਵਨ ਨੇ ਰਾਜ ਨੂੰ ਪੂਰਬੀ ਅਧਿਕਾਰ ਖੇਤਰਾਂ ਲਈ ਮੁੜ ਖੋਲ੍ਹਣ ਲਈ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਯੋਜਨਾ ਦੀ ਪੁਸ਼ਟੀ ਕੀਤੀ ਪਰ ਅਜੇ ਵੀ ਇੱਕ ਖਾਸ ਮਿਤੀ ਨਿਰਧਾਰਤ ਕਰਨ ਤੋਂ ਸੰਕੋਚ ਕੀਤਾ। ਸ਼੍ਰੀ ਮੈਗੋਵਨ, ਜੋ ਹਾਲ ਹੀ ਦੇ ਮਹੀਨਿਆਂ ਵਿੱਚ ਸਖ਼ਤ ਸਰਹੱਦੀ ਨੀਤੀਆਂ ਲਈ ਆਲੋਚਨਾ ਦੇ ਘੇਰੇ ਅੰਦਰ ਆਏ ਹਨ, ਨੇ ਮੁੜ ਖੋਲ੍ਹਣ ਲਈ ਆਪਣੇ ਰਾਜ ਦੀ ਸਾਵਧਾਨ ਪਹੁੰਚ ਦਾ ਬਚਾਅ ਕੀਤਾ।
We are all aware of the death and misery it has caused around Australia and throughout the world. That is why our approach towards a safe transition plan hasn't been rushed. It's been careful, methodical and thorough. The most important thing is it is a cautious and safe plan.
ਅੱਜ ਘੱਟੋ ਘੱਟ 80% ਆਸਟ੍ਰੇਲੀਅਨਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਜਾਵੇਗਾ। ਗਲਾਸਗੋ ਵਿੱਚ COP26 ਸੰਮੇਲਨ ਤੋਂ ਵਾਪਸੀ ਤੋਂ ਬਾਅਦ ਅੱਜ ਸਿਡਨੀ ਤੋਂ ਬੋਲਦਿਆਂ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ ਮੀਲ ਪੱਥਰ ਨੂੰ ਇੱਕ ਵੱਡੀ ਸਫਲਤਾ ਦੱਸਿਆ ਹੈ।
80% of Australians aged over 16 will be double vaccinated today. We will pass through that mark today and that will be another massive breakthrough for Australia.
ਸਿਡਨੀ ਦੀ ਇਨਰ ਵੈਸਟ ਰੇਲ ਲਾਈਨ ਦੀਆਂ ਸਾਰੀਆਂ 12 ਟਰੈਮਾਂ ਵਿੱਚ ਪਾਏ ਗਏ ਕ੍ਰੈਕਸ ਨੂੰ ਠੀਕ ਕਰਨ ਲਈ 18 ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਨਿਊ ਸਾਊਥ ਵੇਲਸ ਟਰਾਂਸਪੋਰਟ ਮੰਤਰੀ ਰੌਬ ਸਟੋਕਸ ਦਾ ਕਹਿਣਾ ਹੈ ਕਿ ਇਹ ਅੰਦਾਜ਼ਾ ਸਭ ਤੋਂ ਮਾੜੀ ਸਥਿਤੀ ਦਾ ਹੈ ਪਰ ਉਹ ਉਮੀਦ ਕਰਦੇ ਹਨ ਕਿ ਸਮੱਸਿਆਵਾਂ ਨੂੰ ਠੀਕ ਕਰਕੇ ਸੇਵਾਵਾਂ ਨੂੰ ਜਲਦੀ ਹੀ ਬਹਾਲ ਕੀਤਾ ਜਾ ਸਕੇਗਾ। ਸ਼੍ਰੀ ਸਟੋਕਸ ਦਾ ਕਹਿਣਾ ਹੈ ਕਿ ਟਰਾਂਸਪੋਰਟ ਫਾਰ ਨਿਊ ਸਾਊਥ ਵੇਲਸ ਦੁਆਰਾ ਰੂਟੀਨ ਮੇਨਟੇਨੈਂਸ ਦੁਆਰਾ ਇਹ ਕ੍ਰੈਕਿੰਗ ਪਛਾਣੀ ਗਈ। ਸੰਭਾਵਿਤ ਤੌਰ 'ਤੇ ਇਹ ਇੱਕ ਡਿਜ਼ਾਈਨ ਦਾ ਨੁਕਸ ਹੈ ਜਿਸ ਦਾ ਵਿਸ਼ਵ ਵਿਆਪੀ ਪ੍ਰਭਾਵ ਹੋਵੇਗਾ ਕਿਉਂਕਿ ਦੁਨੀਆ ਭਰ ਵਿੱਚ 1000 ਤੋਂ ਵੱਧ ਅਜਿਹੀਆਂ ਟ੍ਰੈਮਸ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਵੇਂ ਆਸਟ੍ਰੇਲੀਆ ਆਪਣੇ 80% ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਵਾਲਾ ਹੈ, ਏਅਰਲਾਈਨ ਕੁਆਂਟਸ ਸਥਾਨਕ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਮੁੜ ਖੁੱਲ੍ਹਣ ਕਾਰਨ ਯਾਤਰਾ ਦੀ ਮੰਗ ਵਿੱਚ ਵਾਧਾ ਦੇਖ ਰਹੀ ਹੈ। ਪਿਛਲੇ 2 ਹਫ਼ਤਿਆਂ ਵਿੱਚ ਰਾਸ਼ਟਰੀ ਕੈਰੀਅਰ ਨੇ 5 ਲੱਖ ਦੇ ਕਰੀਬ ਘਰੇਲੂ ਬੁਕਿੰਗਸ ਵੇਖੀਆਂ ਹਨ। ਮੁੱਖ ਕਾਰਜਕਾਰੀ ਐਲਨ ਟੌਇਸ ਨੇ ਅੱਜ ਸ਼ੇਅਰ ਹੋਲਡਰਸ ਨੂੰ ਸੰਬੋਧਿਤ ਕੀਤਾ ਅਤੇ ਉਜਾਗਰ ਕੀਤਾ ਕਿ ਮਹੱਤਵਪੂਰਨ ਮੈਲਬਰਨ ਸਿਡਨੀ ਰੂਟ ਪਹਿਲਾਂ ਹੀ ਵਧਣਾ ਸ਼ੁਰੂ ਹੋ ਗਿਆ ਹੈ ਜਦੋਂ ਦੋਵਾਂ ਰਾਜਾਂ ਦੁਆਰਾ ਆਪਣੀਆਂ ਸਰਹੱਦਾਂ ਮੁੜ ਖੋਲ੍ਹੀਆਂ ਗਈਆਂ ਹਨ। ਉਚਾਜਨਕ ਸੰਕੇਤ ਕੁਆਂਟਸ ਲਈ ਨੁਕਸਾਨ ਭਰੇ ਇੱਕ ਵਿਨਾਸ਼ਕਾਰੀ ਸਾਲ ਤੋਂ ਬਾਅਦ ਆਏ ਹਨ ਜਦੋਂ ਮਹਾਮਾਰੀ ਵਜੋਂ ਹੋਏ ਲੌਕਡਾਊਨਸ ਨੇ ਏਅਰਲਾਈਨਸ 'ਤੇ ਬਹੁਤ ਭਾਰ ਪਾਇਆ ਸੀ। ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਵਿਚਕਾਰ ਸਰਹੱਦਾਂ ਹੁਣ ਲਗਭਗ ਪੂਰੀ ਤਰ੍ਹਾਂ ਖੁੱਲ੍ਹੀਆਂ ਹੋਣ ਕਰਕੇ ਪਰਿਵਾਰ ਮੁੜ ਇਕੱਠੇ ਹੋ ਰਹੇ ਹਨ ਅਤੇ ਦੁਨੀਆ ਦੇ ਸਭ ਤੋਂ ਵਿਕਸਿਤ ਹਵਾਈ ਜਹਾਜ਼ਾਂ ਦਾ ਇਹ ਰੂਟ ਵਿਅਸਤ ਹੋ ਰਿਹਾ ਹੈ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਡੋਮਿਨਿਕ ਪੈਰਾਟੇਟ ਅਤੇ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਇਸ ਬਦਲਾਅ ਨੂੰ ਉਜਾਗਰ ਕਰਨ ਲਈ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਹੜਾ ਅੱਜ ਤੋਂ ਲਾਗੂ ਹੋਇਆ ਹੈ। ਵਿਕਟੋਰੀਆ ਨੇ ਘੋਸ਼ਣਾ ਕੀਤੀ ਹੈ ਕਿ ਨਿਊ ਸਾਊਥ ਵੇਲਸ ਦੇ ਸਾਰੇ ਸਥਾਨਕ ਸਰਕਾਰੀ ਖੇਤਰ ਹੁਣ ਰਾਜ ਦੇ ਟ੍ਰੈਫਿਕ ਲਾਈਟ ਟਰੈਵਲ ਪਰਮਿਟ ਪ੍ਰਣਾਲੀ ਦੇ ਤਹਿਤ ਗ੍ਰੀਨ ਜ਼ੋਨਸ ਹਨ। ਇਸ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਦੀ ਯਾਤਰਾ ਕਰਨ ਵਾਲੇ ਨਿਊ ਸਾਊਥ ਵੇਲਸ ਦੇ ਨਿਵਾਸੀਆਂ ਲਈ ਕੋਈ ਟੈਸਟਿੰਗ ਜਾਂ ਕੁਆਰੰਟੀਨ ਲੋੜਾਂ ਨਹੀਂ ਹਨ। ਹਾਲਾਂਕਿ ਸੈਲਾਨੀਆਂ ਨੂੰ ਅਜੇ ਵੀ ਇਹ ਪੁਸ਼ਟੀ ਕਰਨ ਲਈ ਪਰਮਿਟ ਦੀ ਲੋੜ ਪਵੇਗੀ ਕਿ ਉਹਨਾਂ ਨੂੰ ਕੋਵਿਡ-19 ਨਹੀਂ ਹੈ। ਸ਼੍ਰੀ ਪੈਰੋਟੇਟ ਨੇ ਸਿਡਨੀ ਰੇਡੀਓ 2GB ਨੂੰ ਦੱਸਿਆ ਕਿ ਇਹ ਬਦਲਾਅ ਕਾਰੋਬਾਰ ਅਤੇ ਪਰਿਵਾਰਾਂ ਲਈ ਸਕਾਰਾਤਮਕ ਵਿਕਾਸ ਹੈ।
It's a great thing for people who want to be reunited for holiday and business because it's one of the busiest routes in the world between Sydney and Melbourne, so we're slowly getting back to normality.
ਮੈਲਬਨ ਕੱਪ ਵਿੱਚ ਕੰਮ ਕਰ ਰਿਹਾ ਇੱਕ ਸਟਾਫ ਮੈਂਬਰ ਅਤੇ ਮੰਗਲਵਾਰ ਦੇ ਰੇਸਿੰਗ ਇਵੈਂਟ ਵਿੱਚ ਸ਼ਾਮਲ ਹੋਣ ਵਾਲੇ ਇੱਕ ਸਰਪ੍ਰਸਤ ਦੋਵਾਂ ਦਾ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਗਿਆ ਹੈ। ਵਿਕਟੋਰੀਆ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ 1300 ਤੋਂ ਵੱਧ ਨਵੇਂ ਕੋਰੋਨਾ ਵਾਇਰਸ ਮਾਮਲੇ ਅਤੇ 10 ਮੌਤਾਂ ਦਰਜ ਕੀਤੀਆਂ। ਇਸ ਸਮੇਂ 634 ਲੋਕ ਹਸਪਤਾਲ ਵਿੱਚ ਹਨ। ਵਿਕਟੋਰੀਆ ਰੇਸਿੰਗ ਕਲੱਬ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਇਨ੍ਹਾਂ ਵਿੱਚੋਂ ਇੱਕ ਕੰਟਰੈਕਟਰ ਡਰਬੀ ਡੇ ਅਤੇ ਮੈਲਬਨ ਕੱਪ ਵਾਲੇ ਦਿਨ ਮੌਜੂਦ ਸੀ ਤੇ ਇੱਕ ਦਰਸ਼ਕ ਸੀ। ਸਿਹਤ ਮੰਤਰੀ ਮਾਰਟਿਨ ਫੋਲੀ ਦਾ ਕਹਿਣਾ ਹੈ ਕਿ ਟੀਕਾਕਰਨ ਕੀਤੇ ਗਏ 2 ਸਕਾਰਾਤਮਕ ਮਾਮਲਿਆਂ ਦੇ ਬਾਵਜੂਦ ਲੋਕ ਸ਼ਨੀਵਾਰ ਦੇ ਸਟੇਕਸ ਡੇ ਵਿੱਚ ਸ਼ਾਮਲ ਹੋਣ ਲਈ ਸੁਰੱਖਿਅਤ ਹਨ।
In terms of which specific zones, I think they're in a purple zone from what I understood, that those conversations are underway. In terms of who's being told to do what, I'm happy to come back to you around that. But what I am advised is that the VRC systems clicked in seamlessly, identified people early, the system of tracing and tracking through the VRC's own efforts have kicked in.
ਇੱਕ ਸੰਘੀ ਮੰਤਰੀ ਦੇ ਦਫ਼ਤਰ ਵਿੱਚ ਬ੍ਰਿਟਨੀ ਹਿਗਿੰਸ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਤੇ ਮੁਕੱਦਮਾ ਚਲਾਇਆ ਜਾਵੇਗਾ। 26 ਸਾਲਾ ਬਰੂਸ ਲੇਮੈਨ ਨੇ ਮਾਰਚ 2019 ਵਿੱਚ ਸੰਸਦ ਭਵਨ ਵਿੱਚ ਸਹਿਮਤੀ ਤੋਂ ਬਿਨਾਂ ਜਿਨਸੀ ਸੰਬੰਧ ਬਣਾਉਣ ਲਈ ਦੋਸ਼ ਠੁਕਰਾਏ ਸਨ। ਉਸ ਤੇ ਉਸ ਸਮੇਂ ਦੀ ਰੱਖਿਆ ਉਦਯੋਗ ਮੰਤਰੀ ਲਿੰਡਾ ਰੇਨਲਸ ਦੇ ਦਫ਼ਤਰ ਵਿੱਚ ਸ਼੍ਰੀਮਤੀ ਹਿਗਿੰਸ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪ੍ਰੋਸੀਕਿਊਟਰਸ ਅਤੇ ਸ਼੍ਰੀ ਲੇਮੈਨ ਦੇ ਵਕੀਲ ACT ਸੁਪਰੀਮ ਕੋਰਟ ਦੇ ਮੁਕੱਦਮੇ ਦੇ ਤੇਜ਼ ਮਾਰਗ ਨੂੰ ਅਪਣਾਉਣ ਲਈ ਸਹਿਮਤ ਹੋਏ ਹਨ। ਲਿਬਰਲ ਪਾਰਟੀ ਦੇ ਇੱਕ ਸਾਬਕਾ ਕਰਮਚਾਰੀ ਸ਼੍ਰੀ ਲੇਮੈਨ ਨੇ ਦੁਬਾਰਾ ACT ਮੈਜਿਸਟ੍ਰੇਟ ਅਦਾਲਤ ਵਿੱਚ ਆਪਣਾ ਚਿਹਰਾ ਦਿਖਾਉਣ ਤੋਂ ਇਨਕਾਰ ਕੀਤਾ ਅਤੇ ਇਸ ਦੀ ਬਜਾਏ ਲਗਾਤਾਰ ਦੂਜੀ ਵਾਰ ਫੋਨ ਲਿੰਕ ਰਾਹੀਂ ਪੇਸ਼ ਹੋਣ ਦੀ ਚੋਣ ਕੀਤੀ। ਵਿੱਤ ਮੰਤਰੀ ਸਾਇਮਨ ਬਰਮਿੰਗਮ ਨੇ $90 million ਦੇ ਪਣਡੁੱਬੀ ਸੌਦੇ ਨੂੰ ਰੱਦ ਕਰਨ ਦੇ ਨਤੀਜੇ ਵਜੋਂ ਆਸਟ੍ਰੇਲੀਆ ਅਤੇ ਫਰਾਂਸ ਦਰਮਿਆਨ ਵਿਗੜ ਰਹੇ ਤਣਾਅ ਲਈ ਪੱਤਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੀ ਬਰਮਿੰਗਮ ਨੇ ਦਾਅਵਾ ਕੀਤਾ ਕਿ ਮੀਡੀਆ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਪਣਡੁੱਬੀ ਸੌਦੇ ਅਤੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦੇ ਵਿਚਕਾਰ ਬਾਰੇ ਟਿੱਪਣੀਆਂ ਕਰਨ ਲਈ ਦਬਾਅ ਪਾਇਆ ਸੀ। ਉਨ੍ਹਾਂ ਨੇ ABC ਨਾਲ ਇੱਕ ਇੰਟਰਵਿਊ ਵਿੱਚ ਇਹ ਟਿੱਪਣੀਆਂ ਕੀਤੀਆਂ, ਪਰ ਪੱਤਰਕਾਰ ਸੈਲੀ ਸਾਰਾ ਦੁਆਰਾ ਜਲਦ ਹੀ ਉਨ੍ਹਾਂ ਨੂੰ ਠੀਕ ਕੀਤਾ ਗਿਆ।
People could ask questions as to whether it was wise for journalists to pressure the French president to pressure in regards to the comments that he made. Well, I don't want to get into any of those.
Hang on, that wasn't pressure. The French president was asked some questions after he finished giving a speech. He wasn't placed under pressure. He was asked questions which he freely answered.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਖੇਡਾਂ ਵਿੱਚ ਟੌਮ ਰੌਜਿਕ ਸੱਟ ਕਾਰਨ ਸੌਕਰੂਜ਼ ਦੇ 2 ਵਿਸ਼ਵ ਕੱਪ ਕੁਆਲੀਫਾਈਂਗ ਮੈਚਾਂ ਤੋਂ ਖੁੰਝ ਜਾਵੇਗਾ ਤੇ ਸਾਥੀ ਮਿਡਫੀਲਡ ਸਟਾਰ ਐਰਨ ਮੋਏ ਵੀ ਕਲੱਬ ਦੀਆਂ ਵਚਨਬੱਧਤਾਵਾਂ ਕਾਰਨ ਉਪਲਬਧ ਨਹੀਂ ਹੈ। ਸੈਲਟਿਕ ਲਈ ਖੇਡਦੇ ਹੋਏ ਹੈਮਸਟ੍ਰਿੰਗ ਦੇ ਖਿਚਾਅ ਤੋਂ ਬਾਅਦ ਰੌਜਿਕ ਨੂੰ 3 ਹਫ਼ਤਿਆਂ ਲਈ ਸਾਈਡਲਾਈਨ ਕਰ ਦਿੱਤਾ ਗਿਆ ਹੈ ਅਤੇ ਮੋਏ ਨੂੰ ਉਸ ਦੇ ਚਾਈਨੀਜ਼ ਕਲੱਬ ਸ਼ੈਂਘਾਈ ਪੋਰਟ ਵਿੱਚ ਵਾਪਸ ਬੁਲਾਏ ਜਾਣ ਤੋਂ ਬਾਅਦ ਉਹ ਕੁਆਰੰਟੀਨ ਵਿੱਚ ਹੈ। ਇਹ ਤਿਕੜੀ 16 ਨਵੰਬਰ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਚੀਨ ਖਿਲਾਫ਼ ਆਸਟ੍ਰੇਲੀਆ ਦੇ ਵਿਸ਼ਵ ਕੱਪ ਕੁਆਲੀਫਾਇਰ ਤੋਂ ਵੀ ਖੁੰਝੇਗੀ। ਵਿੰਗਰ ਮਾਰਟਿਨ ਬੋਇਲ ਅਤੇ ਓਮਾਨ ਆਪਣੇ ਸਕੌਟਿਸ਼ ਕਲੱਬ ਵਿੱਚ ਕੋਵਿਡ-19 ਫੈਲਣ ਦੇ ਬਾਵਜੂਦ ਯਾਤਰਾ ਕਰਨ ਦੇ ਯੋਗ ਰਹੇ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ 1 ਆਸਟ੍ਰੇਲੀਆਈ ਡਾਲਰ US ਦੇ 74 ਸੈਂਟ ਦੇ ਬਰਾਬਰ, ਭਾਰਤ ਦੇ 54.94 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 125.68 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਕੁਝ ਬਦਲਵਾਈ ਰਹੇਗੀ, ਤਾਪਮਾਨ 23 ਡਿਗਰੀ। ਐਡੀਲੇਡ ਮੀਂਹ ਤੇ ਸ਼ਾਇਦ ਤੂਫਾਨ ਤੇ ਹਨੇਰੀ ਵੀ, ਤਾਪਮਾਨ 26 ਡਿਗਰੀ। ਹੋਬਾਰਟ ਬਾਅਦ ਦੁਪਹਿਰ ਮੀਂਹ, ਤਾਪਮਾਨ 25 ਡਿਗਰੀ। ਕੈਨਬਰਾ ਮੀਂਹ ਪਵੇਗਾ, ਤਾਪਮਾਨ 22 ਡਿਗਰੀ। ਸਿਡਨੀ ਸੰਭਾਵਤ ਦੁਪਹਿਰ ਬਾਅਦ ਮੀਂਹ, ਤਾਪਮਾਨ 26 ਡਿਗਰੀ। ਬ੍ਰਿਸਬਨ 1-2 ਮੀਂਹ, ਤਾਪਮਾਨ 25 ਡਿਗਰੀ। ਕੇਨਸ ਜ਼ਿਆਦਾਤਰ ਧੁੱਪ ਨਿਕਲੀ ਰਹੇਗੀ, ਤਾਪਮਾਨ 32 ਡਿਗਰੀ। ਤੇ ਡਾਰਵਿਨ ਮੀਂਹ ਤੇ ਸੰਭਾਵਿਤ ਤੂਫਾਨ, ਤਾਪਮਾਨ 34 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।